ਹਨੇਰੀ ਨੇ ਬਚਪਨ ਦਾ ਪੇੜ ਪੁੱਟ ਛੱਡਿਆ, ਅਲਟੀਮੇਟਲੀ ਮਨੁੱਖ ਮੰਦਾ ਬਣ ਗਿਆ। ਵਰਸਿਸ, ਬਚਪਨ ਵਿੱਚ ਮਨੁੱਖ ਸ਼ੈਤਾਨ ਚੰਚਲ ਲੜਾਕਾ ਸੀ, ਇਹਦਾ ਪੇੜ ਕੱਚਾ ਹੈ ਹੁਣੇ ਸ਼ੈਤਾਨੀਅਤ ਦਾ, ਲੜਾਕੇਪਨ ਦਾ, ਚੰਚਲਤਾ ਦਾ। ਪਰ ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸੱਚ ਦੀ ਸੰਗਤ ਦੀ ਹਨੇਰੀ ਆਈ ਤੇ ਇਹਦੀ ਚੰਚਲਤਾ ਦਾ ਪੇੜ ਟੁੱਟ ਗਿਆ। ਚੰਗੀ ਸੰਗਤ ਦੀ ਹਨੇਰੀ ਨੇ ਇਸ ਦੇ ਬਚਪਨ ਦੀਆਂ ਮਾੜੀਆਂ ਕਰਤੂਤਾਂ, ਮਾੜੇ ਖਿਆਲਾਂ ਦਾ ਪੇੜ ਤੋੜ ਕੇ ਰੱਖ ਦਿੱਤਾ। ਅਲਟੀਮੇਟਲੀ ਮਨੁੱਖ ਚੰਗਾ ਬਣ ਗਿਆ। ਇਹ ਵਿੱਚ ਇੱਕ ਸਵਾਲ ਆ ਗਿਆ, ਵੀਰ ਜੀ ਸਾਨੂੰ ਇੰਨੀ ਇਨਸਿਕਿਉਰਿਟੀ ਕਿਉਂ ਹੈ? ਨੌਲੇਜ ਜੇ ਲਈ ਹੈ ਤਾਂ ਸੈਕਸ ਬਾਰੇ ਕਿਉਂ ਨਹੀਂ? ਉਹ ਵੀ ਤੇ ਲਾਈਫ ਦਾ ਹਿੱਸਾ ਹੈ, ਉਸਦੀ ਵੀ ਤੇ ਲੋੜ ਹੈ। ਸੋ ਉਸਦੀ ਸੰਗਤ ਥਰੂ ਇੰਟਰਨੈਟ ਜਾਂ ਬੁੱਕਸ ਕਿਉਂ ਮਾੜੀ ਹੈ? ਮੈਂ ਹੁਣੇ ਇਹ ਨਹੀਂ ਕਿਹਾ, ਹੁਣੇ ਮੇਰਾ ਇਹ ਸਬਜੈਕਟ ਨਹੀਂ ਹੈ। ਪਰ ਜਿਸ ਮਨੁੱਖ ਨੂੰ ਮੈਂ ਅਮੈਰੀਕਾ ਵਿੱਚ ਆਪਣੀ ਬੇਟੀ ਨਾਲ ਗੱਲ ਕਰ ਰਿਹਾ ਸੀ, ਉਹ ਅੱਜ ਕੱਲ੍ਹ 16 ਸਾਲ ਦੀ ਹੈ, ਤੇ ਮੇਰਾ ਬੱਚਾ ਇੱਕ ਬੜੇ ਸਿਹਤ ਦੇ, ਬਾਡੀ ਦੇ ਕੈਮੀਕਲਸ, ਬਾਇਓਕੈਮੀਕਲ ਚੇਂਜ ਦੇ ਵਿੱਚੋਂ ਲੰਘ ਰਿਹਾ ਹੈ। ਤੇ ਮੈਂ ਉਹਦੇ ਨਾਲ ਸਾਂਝ ਕਰ ਰਿਹਾ ਸੀ ਕਿ ਜਦੋਂ ਸਾਨੂੰ ਪੂਰੀ ਸਮਝ ਨਹੀਂ ਹੁੰਦੀ ਤਾਂ ਅਸੀਂ ਮਾੜੀ ਸੰਗਤ ਦਾ ਅਸਰ ਲੈ ਲੈਂਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦਾ ਇਫੈਕਟ ਮੇਰੇ ਤੇ ਹੋ ਰਿਹਾ ਹੈ। ਜਦੋਂ ਤੱਕ ਇਹ ਸਟੇਜ ਨਹੀਂ ਆਈ ਕਿ ਅਸੀਂ ਸਟਰੋਂਗ ਪੱਕਾ ਪੇੜ ਬਣ ਗਏ ਹਾਂ, ਤਾਂ ਤੱਕ ਜਿਹੜੀ ਵੀ ਆਂਦੀ ਚੱਲੇਗੀ ਉਸਦਾ ਅਸਰ ਹੋ ਜਾਏਗਾ, ਸਾਡਾ ਪੇੜ ਟੁੱਟ ਸਕਦਾ ਹੈ। ਇਸ ਕਰਕੇ ਜਦੋਂ ਤੱਕ ਮਨੁੱਖ ਨੂੰ ਵਿਜ਼ਡਮ ਨਹੀਂ ਮਿਲ ਗਈ, ਤਾਂ ਹੀ ਮੈਂ ਕਹਿ ਰਿਹਾ ਕਿ ਇਹਨਾਂ ਬੱਚਿਆਂ ਨੂੰ 7, 8, 9 ਸਾਲ ਦੀ ਉਮਰ ਤੋਂ ਸਕੂਲਾਂ ਦੇ ਵਿੱਚ ਵਿਜ਼ਡਮ ਸਿਖਾਈ ਪੜ੍ਹਾਈ ਜਾਵੇ, ਸਿਖਾਈ ਡੇ 1 ਤੋਂ ਹੀ ਜਾਵੇ, ਪਰ ਸਕੂਲਾਂ ਦੇ ਵਿੱਚ 7ਵੀਂ 8ਵੀਂ ਕਲਾਸ ਤੋਂ ਸ਼ੁਰੂ ਕਰ ਦਿੱਤੀ ਜਾਵੇ, ਤਾਂ ਇਹਨਾਂ ਨੂੰ ਕਾਲਜ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਵਿਜ਼ਡਮ ਜੇ ਪ੍ਰਾਪਤ ਹੋ ਚੁੱਕੀ ਹੋਵੇ, ਫਿਰ ਜੇ ਜਿਸ ਮਰਜ਼ੀ ਕਿਤਾਬਾਂ ਦੀ ਪੜ੍ਹਾਈ ਦੇ ਨਾਲ ਸੈਕਸ ਪੜ੍ਹਾਉਣਗੇ, ਇਹਨਾਂ ਦਾ ਪੇੜ ਬਣ ਚੁੱਕਾ ਹੋਏਗਾ ਚੰਗੇ ਕਰੈਕਟਰ ਔਰ ਉਸਦਾ, ਤੇ ਪੇੜ ਟੁੱਟੇਗਾ ਨਹੀਂ। ਲੇਕਿਨ ਸਾਰੇ ਪੇੜ ਤਾਂ ਟੁੱਟਦੇ ਨੇ ਕਿ ਬੱਚਾ ਹੁਣੇ ਕੋਮਲ ਹੈ, ਛੋਟਾ ਜਿਹਾ ਇਹਦਾ ਨਾਜੁਕ ਜਿਹਾ ਪੇੜ ਹੈ, ਇਸ ਨੂੰ 10, 11 ਸਾਲ ਦੀ ਉਮਰ ਤਾਂ ਬਹੁਤ ਹੁਣ ਦੂਰ ਹੋ ਗਈ। ਅਮਰੀਕਾ ਵਿੱਚ 7 ਸਾਲ ਦੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ। 7 ਸਾਲ ਦਾ ਬੱਚਾ ਜਦੋਂ ਉਸਨੂੰ ਟੀਵੀ ਤੇ ਫਿਲਮਾਂ ਦਿਖਾ ਕੇ ਮੈਂ ਹੈਰਾਨ ਹੀ ਰਹਿ ਜਾਂਦਾ ਕਿ ਸੈਂਸਰ ਬੋਰਡ ਵਾਲੇ ਐਸੀਆਂ ਚੀਜ਼ਾਂ ਪਾਸ ਕਿਵੇਂ ਕਰਦੇ ਨੇ, ਮੈਂ ਹੈਰਾਨ ਹੀ ਰਹਿ ਜਾਂਦਾ ਜਿਹੜੇ ਲੋਕ ਐਸੇ ਸੀਨ ਵਿਖਾ ਕੇ ਉਸਨੂੰ ਜਸਟੀਫਾਈ ਕਰਦੇ ਰਹਿੰਦੇ ਨੇ। ਲੇਕਿਨ ਉਹ ਨਿੱਕੇ ਬੱਚੇ ਦਾ ਪੇੜ ਟੁੱਟ ਜਾਂਦਾ ਹੈ, ਉਹਦੇ ਕੋਲ ਵਿਜ਼ਡਮ ਹੈ ਨਹੀਂ, ਉਹ ਰੂਟਸ ਨਾਲ ਹੁਣੇ ਜੁੜਿਆ ਨਹੀਂ ਹੈ, ਉਹਦੀਆਂ ਰੂਟਸ ਗਹਿਰੀਆਂ ਗਈਆਂ ਨਹੀਂ ਨੇ। ਉਹ ਇਸ ਨੂੰ ਦੇਖ ਕੇ ਇਸ ਨੂੰ ਇੰਜੋਏ ਕਰਨਾ ਚਾਹੁੰਦਾ ਹੈ, ਉਹਦਾ ਜੀਵਨ ਵਿਗੜ ਜਾਂਦਾ ਹੈ। ਸੈਕਸ ਆਪਣੇ ਆਪ ਵਿੱਚ ਮਾੜੀ ਚੀਜ਼ ਨਹੀਂ, ਲੇਕਿਨ ਉਸ ਨੂੰ ਇਸ ਫਾਇਰ ਬਾਰੇ ਪਤਾ ਨਹੀਂ ਹੈ, ਇਸ ਕਰਕੇ ਇਸ ਦੀ ਨੌਲੇਜ ਲੈਣ ਵੇਲੇ ਅਕਲ ਪੂਰੀ ਨਾ ਹੋਣ ਕਾਰਨ ਉਹਦਾ ਹੱਥ ਸੜ ਜਾਂਦਾ ਹੈ। ਸਾਡੇ ਨਿੱਕੇ ਨਿੱਕੇ ਬੱਚੇ ਬਰਬਾਦ ਤਾਂ ਹੀ ਹੋ ਰਹੇ ਨੇ, ਸਾਡੇ ਨਿੱਕੇ ਨਿੱਕੇ ਮੁੰਡੇ ਕੁੜੀਆਂ ਜਿਹੜੇ ਸਾਡੇ ਘਰਾਂ ਦੇ ਵਿੱਚ ਨੇ ਉਹ ਸਭ ਕੁਝ ਦੇਖ ਰਹੇ ਨੇ ਅੱਜ ਟੀਵੀ ਤੇ, ਫਿਲਮਾਂ 'ਚ, ਤੇ ਜੋ ਦੇਖ ਰਹੇ ਨੇ ਉਸਦਾ ਅਸਰ ਉਹਨਾਂ ਤੇ ਕਿਵੇਂ ਹੋ ਰਿਹਾ ਹੈ? ਮਾਂ ਨੰਗੇਜ਼ ਭਰੇ ਅਸ਼ਲੀਲ ਫੈਸ਼ਨ ਪਾਉਂਦੀ ਹੈ, ਭਾਵੇਂ ਉਹ ਸਲੀਵਲੈਸ ਹੋਵੇ ਤੇ ਭਾਵੇਂ ਉਹ ਡ੍ਰੌਪ ਕੱਟ ਗਲੇ ਹੋਣ। ਇਹ ਸਾਰੇ ਲਫ਼ਜ਼ ਮੈਂ ਤਾਂ ਵਰਤ ਰਿਹਾ ਕਿਉਂਕਿ ਇਹ ਟੀਵੀ ਤੇ ਦਿਖਾਉਂਦੇ ਨੇ, ਉਸਦਾ ਅੱਧੇ ਤੋਂ ਨੰਗਾ ਜ਼ਿਆਦਾ ਸਰੀਰ ਵਾਲੇ ਕੱਪੜੇ ਦਿਖਾਉਂਦੇ ਨੇ। ਮੈਂ ਤੇ ਸੁਣਿਆ, ਉਹ ਇੱਕ ਕਮੇਡੀਅਨ ਕਹਿੰਦਾ, ਮੈਂ ਦਿੱਲੀ ਤੋਂ ਬੰਬੇ ਜਹਾਜ਼ ਤੇ ਜਾਣ ਲੱਗਾ ਤੇ ਮੇਰੇ ਨਾਲ ਇੱਕ ਐਕਟਰੈਸ ਹੀਰੋਇਨ ਬੈਠੀ ਜਾਂ ਮਾਡਲ ਬੈਠੀ, ਤੇ ਮੈਂ ਉਹਨੂੰ ਪੁੱਛਿਆ ਤੁਸੀਂ ਬੰਬੇ ਰਹਿੰਦੇ ਹੋ ਕਿ ਦਿੱਲੀ ਰਹਿੰਦੇ ਹੋ? ਕਹਿੰਦੀ ਮੈਂ ਦਿੱਲੀ ਰਹਿੰਦੀ ਹਾਂ। ਕਹਿੰਦਾ ਬੰਬੇ ਜਾ ਰਹੇ ਹੋ? ਕਹਿੰਦੀ ਹਾਂ। ਉਹਨੇ ਕਿੰਨੇ ਦਿਨਾਂ ਵਾਸਤੇ? ਕਹਿੰਦੀ ਮਹੀਨੇ ਵਾਸਤੇ। ਤੇ ਕਹਿੰਦਾ ਤੁਹਾਡੀ ਲਗੇਜ ਕਿੱਥੇ ਹੈ? ਕਹਿੰਦੀ ਲਗੇਜ ਦੀ ਕਿਉਂ ਲੋੜ ਹੁੰਦੀ ਹੈ, ਕੱਪੜਿਆਂ ਵਾਸਤੇ ਨਾ? ਕਹਿੰਦਾ ਹਾਂ। ਉਹਨੇ ਆਪਣਾ ਪਰਸ ਚੁੱਕਿਆ, ਕਹਿੰਦੀ ਇਹ ਮੇਰੀ ਲਗੇਜ ਹੈ। ਇਹ ਸਾਰਾ ਕੁਛ ਜੋ ਕੁਛ ਨਾਜ਼ੁਕ ਪੇੜ ਵਾਲੇ ਬੱਚਿਆਂ ਨੂੰ ਵਿਖਾਇਆ ਜਾ ਰਿਹਾ ਹੈ, ਉਹਨਾਂ ਦਾ ਕਰੈਕਟਰ ਖਰਾਬ ਹੋ ਜਾਂਦਾ ਹੈ, ਭਾਵੇਂ ਉਹ ਹਿੰਦੂਆਂ ਦੇ ਨੇ, ਭਾਵੇਂ ਮੁਸਲਮਾਨ ਦੇ ਨੇ, ਭਾਵੇਂ ਸਿੱਖਾਂ ਦੇ ਨੇ, ਭਾਵੇਂ ਏਥੀਸਟ ਦੇ ਨੇ, ਭਾਵੇਂ ਕਮਿਊਨਿਸਟ ਦੇ ਨੇ, ਭਾਵੇਂ ਜਿਹਦੇ ਮਰਜ਼ੀ ਨੇ, ਭਾਵੇਂ ਆਸਤਿਕ ਦੇ ਨੇ, ਭਾਵੇਂ ਨਾਸਤਿਕ ਦੇ ਨੇ, ਸਾਡੇ ਸਭ ਦੇ ਘਰ ਵਿਗੜ ਰਹੇ ਨੇ। ਮੈਂ ਨਹੀਂ ਕਹਿੰਦਾ ਸੈਕਸ ਮਾੜਾ ਹੈ। ਸੋ ਇਸ ਕਰਕੇ ਮੈਂ ਇਸ ਪੁਆਇੰਟ ਨੂੰ ਬਣਾਇਆ ਕਿ ਸਕੂਲ ਕਾਲਜ ਵਿੱਚ ਉਹਨਾਂ ਦਾ ਪੇੜ ਸਖਤ ਕਰਨ ਵਾਸਤੇ, ਤਾਂ ਹੀ ਅਸੀਂ ਆਪਣੀ ਪੁਸਤਕ ਬਣਾਈ ਹੈ ਦਿਲ ਨੂੰ ਦਿਲਾਂ ਦੀ ਰਾਹ, ਜਿਹਨੂੰ ਅਸੀਂ ਚਾਹੁੰਦੇ ਹਾਂ ਕਿ ਸਕੂਲਾਂ ਵਿੱਚ ਲਗਾਈਏ। ਸਾਡੀ ਇੱਕ ਪੁਸਤਕ ਸਵੇਰਾ ਸਕੂਲਾਂ ਵਿੱਚ ਲਗਵਾਈ ਹੈ, ਪਰ ਅਸੀਂ ਇਹ ਵੀ ਚਾਹੁੰਦੇ ਹਾਂ ਦਿਲ ਨੂੰ ਦਿਲਾਂ ਦੀ ਰਾਹ, ਤੁਸੀਂ ਇਹਨੂੰ ਟ੍ਰਾਂਸਲੇਟ ਕਰ ਦਿਓ, ਸਾਰੇ ਸਕੂਲਾਂ 'ਚ ਲਗਾ ਦਿਓ, ਨਾ ਤਲਾਕ ਹੋਣਗੇ, ਨਾ ਕੋਈ ਇੰਟਰਕਾਸਟ ਮੈਰਿਜ ਦੇ ਝਗੜੇ ਹੋਣਗੇ, ਨਾ ਕੋਈ ਕਿਸੇ ਨੂੰ ਮਾਰੇਗਾ, ਅਤੇ ਨਾ ਕੋਈ ਐਸੀਆਂ ਬਿਫੋਰ ਮੈਰਿਜ ਸੈਕਸ਼ੁਅਲ ਪ੍ਰੋਬਲਮਸ ਹੋਣਗੀਆਂ, ਨਾ ਕੋਈ ਅਬੋਰਸ਼ਨ ਕਰਨੇ ਪੈਣਗੇ। ਕਿਤਨੀ ਭਾਰੀ ਪ੍ਰੋਬਲਮ ਖਤਮ ਹੋ ਸਕਦੀ ਹੈ ਜਿਹੜੀ ਅਸੀਂ ਪੁਸਤਕ ਬਣਾਈ ਹੈ ਦਿਲ ਨੂੰ ਦਿਲਾਂ ਦੀ ਰਾਹ, ਇਹ ਤੁਸੀਂ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣੀਆਂ ਸ਼ੁਰੂ ਕਰ ਦਿਓ। ਮੈਂ ਸਾਕਤ ਦੇ ਬਾਰੇ ਗੱਲ ਕਰ ਰਿਹਾ ਸੀ ਵੀ ਕਬੀਰ ਸਾਹਿਬ ਕਹਿੰਦੇ ਨੇ ਐਸੇ ਖਿਆਲਾਂ ਤੋਂ ਬਚ ਕੇ ਰਹਿ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਜਾਈਏ ਪਾਕ। ਪਰ ਜਿਹੜੀ ਮਾਂ ਆਪ ਨੰਗੇਜ਼ ਵਾਲੇ ਕੱਪੜੇ ਪਾਉਂਦੀ ਹੈ, ਉਹ ਆਪ ਐਸੇ ਕੱਪੜੇ ਪਾਉਂਦੀ ਹੈ, ਇਸ ਕਰਕੇ ਜੰਮਦੇ ਬੱਚੇ ਨੂੰ ਵੀ, ਆਪਣੀ ਬੇਟੀ ਨੂੰ ਵੀ ਐਸੇ ਕੱਪੜੇ ਪਾਉਣਾ ਸ਼ੁਰੂ ਕਰ ਦਿੰਦੀ ਹੈ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ, ਉਹ ਪਾਉਂਦੀ ਰਹਿੰਦੀ ਹੈ, ਪਾਉਂਦੀ ਰਹਿੰਦੀ ਹੈ, ਪਾਉਂਦੀ ਰਹਿੰਦੀ ਹੈ, ਪਾਰਟੀਆਂ 'ਚ ਜਾਂਦੀ ਰਹਿੰਦੀ ਹੈ, ਨੰਗੇਜ਼ ਪਾਉਂਦੀ ਰਹਿੰਦੀ ਹੈ, ਲੇਕਿਨ ਉਸ ਦੀ ਇਹ ਸਾਰੀ ਸੰਗਤ ਬੱਚੇ 'ਚ ਇਨਕਲਕੇਟ ਹੋ ਗਈ, ਤਾਂ ਬੱਚਾ ਵੱਡਾ ਵੀ ਹੋ ਗਿਆ, ਉਹਨੂੰ ਪਤਾ ਹੀ ਨਹੀਂ ਕਿ ਬੱਚਾ ਵੱਡਾ ਹੋ ਗਿਆ, ਅਤੇ ਬੱਚਾ ਵੱਡਾ ਹੋ ਕੇ ਵੀ ਉਹੀ ਉਹ ਨੰਗੇਜ਼ ਵਾਲੇ ਕੱਪੜੇ ਪਾਉਂਦਾ ਰਹਿੰਦਾ, ਪਾਉਂਦਾ ਰਹਿੰਦਾ, ਅਤੇ ਬੱਚਾ ਬਿਲਕੁਲ ਪੂਰੀ ਤਰ੍ਹਾਂ ਗਰੋਨ ਅਪ ਹੋ ਕੇ ਵੀ ਉਹੀ ਉਹ ਕੱਪੜੇ ਪਾ ਕੇ ਇਸ ਸਾਰੇ ਫੈਸ਼ਨ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ। ਇਸ ਦੇ ਨਾਲ ਨਫ਼ਰਤ ਨਹੀਂ ਅਸੀਂ ਕਰ ਸਕਦੇ ਹਾਂ, ਪਰ ਇਸ ਬਾਰੇ ਜਾਗ ਪਈਏ ਤਾਂ ਅਸੀਂ ਆਪਣਾ ਕਲਚਰ ਸੰਭਾਲ ਸਕਦੇ ਹਾਂ। ਸਾਡੇ ਘਰਾਂ ਦੇ ਵਿੱਚ ਲੋਕ ਸਤਿਕਾਰ ਨਾਲ ਸਿਰ ਕੱਜ ਕੇ ਰੱਖਦੇ ਸਨ। ਮੈਂ ਸੋਚਦਾ ਜਦੋਂ ਕੋਈ ਮਨੁੱਖ ਦੂਜੇ ਦਾ ਸਤਿਕਾਰ ਕਰਦਾ ਹੈ ਤਾਂ ਸਿਰ ਕੱਜ ਕੇ ਰੱਖਦਾ ਹੈ, ਮੈਂ ਸਮਝਦਾ ਜਦੋਂ ਕੋਈ ਦੂਜੇ ਦਾ ਸਤਿਕਾਰ ਕਰਦਾ ਹੈ ਤਾਂ ਚੰਗੇ ਕੱਪੜੇ ਪਾ ਕੇ ਰੱਖਦਾ ਹੈ, ਮੈਂ ਸਮਝਦਾ ਕਿ ਜਦੋਂ ਕੋਈ ਦੂਜੇ ਦਾ ਸਤਿਕਾਰ ਕਰਦਾ ਤਾਂ ਉਹਦੇ ਸਾਹਮਣੇ ਗਾਲਾਂ ਨਹੀਂ ਕੱਢਦਾ। ਜੇ ਅਸੀਂ ਦੂਜੇ ਦਾ ਸਤਿਕਾਰ ਨਹੀਂ ਕਰਦੇ ਤਾਂ ਅਸੀਂ ਉਹਦੇ ਸਾਹਮਣੇ ਭੈੜੀ ਬੋਲੀ ਬੋਲਦੇ ਹਾਂ, ਗਾਲਾਂ ਕੱਢਦੇ ਹਾਂ, ਬੇਈਮਾਨੀ ਕਰਦੇ ਹਾਂ, ਅਸੀਂ ਇਹ ਸਾਰਾ ਕੁਝ ਸ਼ੋਅ ਕਰਦੇ ਹਾਂ ਬਈ ਮੇਰੀ ਪੱਤ ਹੈ ਨਹੀਂ ਤੁਹਾਡੀ, ਰਹਿਣ ਨਹੀਂ ਦੇਣੀ। ਤੇ ਮਨੁੱਖ ਨੰਗੇਜ਼ ਵਾਲੇ ਕੱਪੜੇ ਵੀ ਤਾਂ ਹੀ ਪਾਉਂਦਾ ਹੈ ਕਿ ਮੈਂ ਤੁਹਾਡੀ ਇੱਜ਼ਤ ਕੋਈ ਨਹੀਂ, ਜੇ ਕਰਦਾ ਤੁਸੀਂ ਵਿਗੜਦੇ ਹੋ ਜਾਂ ਕੋਈ ਵੀ ਵਿਗੜਦਾ ਤਾਂ ਮੈਨੂੰ ਉਹਦੇ ਨਾਲ ਕੀ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰਾਂ ਜਾਈਏ ਪਾਕ। ਆਮ ਤੌਰ ਤੇ ਇੱਕ ਅਸੰਪਸ਼ਨ ਇਹ ਵੀ ਬਣਾ ਕੇ ਦੇਖ ਸਕਦੇ ਹਾਂ ਕਿ ਜੇ ਮੰਨ ਲਿਆ ਇੱਕ ਕਮਰੇ ਅੰਦਰ ਪੰਜ ਮਨੁੱਖ ਬੈਠੇ ਨੇ, ਪੰਜਾਂ 'ਚੋਂ ਚਾਰ ਤੰਦਰੁਸਤ ਨੇ, ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ, ਇੱਕ ਮਨੁੱਖ ਬਿਮਾਰ ਉਹਨਾਂ 'ਚ ਬੈਠਾ, ਤਾਂ ਤੁਸੀਂ ਮੈਨੂੰ ਇਹ ਸਿਰਫ ਹਾਂ ਜਾਂ ਨਾ ਕਰਨਾ, ਜਾਂ ਮੈਂ ਕੁਐਸਚਨ ਬਣਾ ਲੈਂਦਾ, ਜਿਹੜੇ ਚਾਰ ਤੰਦਰੁਸਤ ਬੈਠੇ ਨੇ ਉਹਨਾਂ ਨੂੰ ਇਹ ਜਿਹੜਾ ਪੰਜਵਾਂ ਬਿਮਾਰ ਹੈ, ਇਸ ਬਿਮਾਰ ਦੇ ਕਾਰਨ ਇਹਨਾਂ ਚਾਰ ਨੂੰ ਖਤਰਾ ਹੈ ਜਾਂ ਇਹਨਾਂ ਚਾਰਾਂ ਦੇ ਕਾਰਨ ਇਸ ਬਿਮਾਰ ਨੂੰ ਖਤਰਾ ਹੈ? ਕਿਤੇ ਕੀਟਾਣੂ ਕਿਹਨੂੰ ਲੱਗਣਗੇ, ਬਿਮਾਰ ਦੇ ਕੀਟਾਣੂ ਚਾਰ ਨੂੰ ਜਾਂ ਚਾਰ ਦੇ ਚੰਗੀ ਸਿਹਤ ਦੇ ਕੀਟਾਣੂ ਇਹਨੂੰ? ਰੋਗੀ ਦੇ ਕੀਟਾਣੂ ਚੰਗੀ ਸਿਹਤ ਵਾਲੇ ਨੂੰ ਲੱਗ ਜਾਣ ਦਾ ਖਤਰਾ ਹੈ। ਰੋਗੀ ਕੀਟਾਣੂ ਦਾ ਤੰਦਰੁਸਤ 'ਤੇ ਅਸਰ ਹੁੰਦਾ ਹੈ ਤਨ ਕਰਕੇ, ਅਰੋਗੀ ਦਾ ਰੋਗੀ 'ਤੇ ਅਸਰ ਕੋਈ ਨਹੀਂ ਹੁੰਦਾ, ਇਹਨਾਂ ਚਾਰਾਂ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਤਨ ਕਰਕੇ। ਮਨ ਕਰਕੇ ਰੋਗੀ ਕੀਟਾਣੂ ਕੁਸੰਗੀ ਖਿਆਲ ਆਦਤਾਂ ਦਾ ਅਸਰ ਕਮਜ਼ੋਰ ਚੰਗੇ ਮਨੁੱਖ 'ਤੇ ਪੈ ਸਕਦਾ ਹੈ, ਕਮਜ਼ੋਰ ਬਟ ਚੰਗਾ, ਜੋ ਇਨਸਾਨ ਚੰਗਾ ਹੈ, ਭੋਲਾ ਹੈ, ਸ਼ਰੀਫ ਹੈ, ਉਹਦੇ ਉੱਤੇ ਭੈੜੇ ਖਿਆਲਾਂ ਦਾ ਅਸਰ ਪੈ ਸਕਦਾ ਹੈ। ਇਹਦਾ ਮਤਲਬ ਹੋਇਆ ਚੰਗੇ ਖਿਆਲਾਂ ਵਾਲਾ ਮਨੁੱਖ ਜੇ ਕੱਚਾ ਔਰ ਕਮਜ਼ੋਰ ਹੈ, ਉਹਦੇ ਉੱਤੇ ਭੈੜੇ ਖਿਆਲਾਂ ਦਾ ਅਸਰ ਪੈ ਸਕਦਾ ਹੈ। ਜੇ ਇੱਕ ਮਨੁੱਖ ਚੰਗਾ ਔਰ ਕਮਜ਼ੋਰ ਹੈ, ਆਤਮਕ ਤੌਰ 'ਤੇ ਕਮਜ਼ੋਰ ਹੈ, ਉਸਨੇ ਆਪਣਾ ਜੀਵਨ ਪੱਕੀ ਤਰੀਕੇ ਨਾਲ ਨਹੀਂ ਬਣਾਇਆ, ਤਾਂ ਸਾਕਤ ਦਾ ਅਸਰ ਉਹਦੇ ਉੱਤੇ ਪੈ ਜਾਏਗਾ, ਸ਼ਰਾਬੀਆਂ ਦਾ ਅਸਰ ਉਹਦੇ 'ਤੇ ਪੈ ਜਾਏਗਾ, ਦਾਜ ਲੈਣ ਵਾਲਿਆਂ ਦਾ ਅਸਰ ਉਹਦੇ 'ਤੇ ਪੈ ਜਾਏਗਾ, ਬਦਲਾ ਲੈਣ ਵਾਲੀ ਭਾਵਨਾ ਦਾ, ਵੈਰ ਰੱਖਣ ਦਾ, ਭੈੜੀ ਬੋਲੀ ਬੋਲਣ ਦਾ ਅਸਰ ਪੈ ਜਾਏਗਾ, ਕਿਉਂਕਿ ਇਹ ਚੰਗੇ ਗੁਣਾਂ ਦਾ ਮਜ਼ਬੂਤ ਨਹੀਂ ਹੈ, ਚੰਗੇ ਖਿਆਲਾਂ ਦਾ, ਆਦਤਾਂ ਦਾ ਮਜ਼ਬੂਤ ਨਹੀਂ ਹੈ। ਮਨ ਕਰਕੇ ਵਰਸਿਸ ਅਰੋਗੀ, ਜੋ ਅਰੋਗੀ ਹੈ, ਦਾ ਰੋਗੀ ਦੇ ਮਨ 'ਤੇ ਅਸਰ ਪਵੇਗਾ ਜੇ ਭੈੜੇ ਖਿਆਲਾਂ ਦੀ ਮਜ਼ਬੂਤੀ ਨਹੀਂ। ਸੋ ਦਰਅਸਲ ਮਜ਼ਬੂਤੀ ਚਾਹੀਦੀ ਹੈ ਚੰਗੇ ਖਿਆਲਾਂ, ਚੰਗੇ ਗੁਣਾਂ ਦੀ, ਸੋ ਦੈਟ ਕਿ ਭੈੜੇ ਦੇ ਭੈੜੇ ਖਿਆਲ, ਭੈੜੀਆਂ ਆਦਤਾਂ ਦੂਰ ਹੈ ਜਾਈਏ ਭਾਗ, ਅਸੀਂ ਉਸ ਤੋਂ ਬਚ ਕੇ ਰਹਿ ਸਕੀਏ, ਉਹਦੀ ਕਾਲਕ ਸਾਡੇ ਮਨ ਤਨ ਸੁਰਤ ਬੁੱਧੀ 'ਤੇ ਨਾ ਲੱਗ ਸਕੇ। ਦਿਸ ਮੀਨਸ ਐਕਸ਼ਨ ਸ਼ੋਜ਼ ਕਿ ਜੇ ਤੁਹਾਡੇ ਐਕਸ਼ਨਸ ਵੈਸੇ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਤੁਸੀਂ ਕੁਸੰਗਤ ਕਰਦੇ ਹੋ, ਇਹਦਾ ਮਤਲਬ ਤੁਸੀਂ ਸਾਕਤ ਦਾ ਸੰਗ ਕਰ ਲਿਆ। ਜੇ ਐਕਸ਼ਨ ਸ਼ੋ ਕਰਦਾ ਹੈ ਤਾਂ ਐਕਸ਼ਨ ਦਾ ਅਸੀਂ ਇਹ ਕਹਿ ਸਕਦੇ ਹਾਂ, ਅਸੀਂ ਸ਼ਲੋਕ ਗਾਇਨ ਕੀਤਾ, ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉ ਬੇਰ, ਉਹ ਝੂਲਾ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ। ਆਪਣੇ ਬਾਰੇ ਆਪ ਪੜਚੋਲ ਕਰਨੀ। ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ, ਉਹ ਝੂਲਾ ਉਹ ਚੀਰੀ ਹੈ। ਕੀ ਸੀਨ ਬਣਾਇਆ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਬੇਰੀ ਦੇ ਪੇੜ ਦੇ ਕੋਲ ਕੇਲੇ ਦਾ ਪੇੜ ਇੰਜ ਨੇੜੇ ਹੁੰਦਾ, ਬੇਰੀ ਦੇ ਪੇੜ 'ਚ ਕੰਡੇ ਨੇ, ਕੇਲੇ ਦਾ ਪੇੜ ਇੰਜ ਲੰਬਾ ਜਿਹਾ ਕੋਮਲ ਜਿਹਾ ਉਹਦਾ ਪੱਤੇ ਹੁੰਦੇ ਨੇ, ਬੜਾ ਕੋਮਲ ਜਿਹਾ। ਹਵਾ ਚੱਲਦੀ ਹੈ, ਇਹ ਕੇਲੇ ਦਾ ਪੇੜ ਦਾ ਪੱਤਾ ਇੰਜ ਝੂਲਦਾ, ਬੇਰੀ ਦੇ ਨੇੜੇ ਰਹਿੰਦਾ। ਜਦੋਂ ਇਹ ਝੂਲਦਾ, ਬੇਰੀ ਇਸ ਨੂੰ ਚੀਰਦੀ ਹੈ, ਉਹ ਝੂਲਿਆ ਉਹ ਚੀਰੀ ਹੈ। ਇਸ ਕਰਕੇ ਸਾਕਤ ਸੰਗ ਨਾ ਹੇਰ, ਤੂੰ ਬੇਰੀ ਰੂਪੀ ਭੈੜੇ ਖਿਆਲਾਂ ਵਾਲਿਆਂ ਦੇ ਨੇੜੇ ਨਾ ਰਿਹਾ ਕਰ। ਕਬੀਰ ਸਾਹਿਬ ਸਾਰੀ ਦੁਨੀਆ ਨੂੰ ਸੁਨੇਹਾ ਦੇ ਰਹੇ ਨੇ। ਕਬੀਰ ਸਾਹਿਬ ਜੋ ਬਤਾ ਰਹੇ ਹੈ, ਸਿਰਫ ਸਿੱਖੋ ਕੇ ਲੀਏ ਨਹੀਂ ਹੈ, ਹਿੰਦੂ ਮੁਸਲਮਾਨ ਸਾਰੀ ਹਿਊਮੈਨਿਟੀ ਕੇ ਲੀਏ, ਸਾਰੀ ਦੁਨੀਆ ਕੇ ਲੋਗੋ ਕੇ ਲੀਏ ਹੈ ਕਿ ਜੋ ਵੀ ਕੁਸੰਗਤ ਕੇ ਬੇਰ ਕੇ ਪੇੜ ਕੇ ਨਜ਼ਦੀਕ ਰਹਤੇ ਹੈ, ਵੋ ਆਪਣੇ ਕਰੈਕਟਰ ਕੋ ਸੋਚੇ। ਅਗਰ ਉਨਕਾ ਕਰੈਕਟਰ ਟੌਰਨ ਅਪਾਰਟ, ਅਗਰ ਉਨਕਾ ਕਰੈਕਟਰ ਖਰਾਬ ਹੋ ਰਿਹਾ ਹੈ, ਅਗਰ ਉਨਕਾ ਕਰੈਕਟਰ ਨੀਚੇ ਕੀ ਤਰਫ ਕੋ ਜਾ ਰਿਹਾ ਹੈ, ਅਗਰ ਉਨਕਾ ਕਰੈਕਟਰ ਬਦਮਾਸ਼ੀ ਕੀ ਤਰਫ ਜਾ ਰਿਹਾ ਹੈ, ਸਾਕਤ ਬਣ ਰਿਹਾ ਹੈ, ਤੋ ਉਸਕੋ ਬੇਰੀ ਕਾਟ ਰਹੀ ਹੈ। ਕਬੀਰ, ਮਾਰੀ ਮਰੋ ਕੁਸੰਗ ਕੀ, ਕੁਸੰਗ ਦੇ ਕੀ ਨੁਕਸਾਨ ਹੋਇਆ, ਜਿਵੇਂ ਕੇਲੇ ਨਿਕਟ ਜਿਓ ਬੇਰ। ਇਸ ਸੀਨ ਨੂੰ ਨਾ ਆਪਣੇ ਤੇ ਟੁਕਾ ਕੇ ਦੇਖਣਾ, ਜਿਸ ਸੰਗਤ ਵਿੱਚ ਬੈਠ ਕੇ ਤੁਹਾਨੂੰ ਚਿੰਤਾ ਵਧੇ, ਫਿਕਰ ਵਧੇ, ਗੁੱਸਾ ਜ਼ਿਆਦਾ ਆਵੇ, ਨਿੰਦਾ ਕਰਨ ਦਾ ਸ਼ੌਂਕ ਵਧੇ, ਬੇਈਮਾਨੀ ਕਰਨ ਦੇ ਹੋਰ ਨਵੇਂ ਨਵੇਂ ਤਰੀਕੇ ਸਮਝ ਆਉਣ, ਇਨਕਮ ਟੈਕਸ ਦੀ ਹੇਰਾਫੇਰੀ ਕਰਨ ਦੀਆਂ ਗੇਮਾਂ ਸਮਝ ਆਉਣ, ਨਸ਼ੇ ਕਰਨ ਦੇ ਨਵੇਂ ਨਵੇਂ ਟ੍ਰਿਕਸ ਸਮਝ ਆਉਣ, ਨੰਗੇਜ਼ ਦੇ ਭੈੜੇ ਭੈੜੇ ਕੱਪੜੇ ਪਾਉਣ ਦੀ ਸ਼ੌਂਕ ਚੜ੍ਹੇ, ਡਾਂਸ ਕਰਕੇ ਅਤੇ ਦੁਨੀਆ ਭਰ ਦੇ ਸਾਰੇ ਨੈਗੇਟਿਵਸ ਕਰਨ ਦਾ ਚਾਅ ਚੜ੍ਹੇ ਨਾ, ਤਾਂ ਸਮਝ ਲੈਣਾ ਕਿਸੇ ਦੀ ਸੰਗਤ ਦੇ ਬੇਰ ਦੇ ਕੰਡਿਆਂ ਨੇ ਤੁਹਾਡਾ ਜੀਵਨ ਦਾ ਕੇਲੇ ਦਾ ਪੱਤਾ ਚੀਰ ਦਿੱਤਾ ਹੈ। ਸਟੇ ਅਵੇ ਫਰੋਮ ਦੈਟ, ਦੂਰੋਂ ਜਾਈਏ ਪਾਕ। ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਵਿਚਾਰ ਕੇ ਅਸੀਂ ਇਸ ਗੱਲ ਨੂੰ ਫਿਰ ਲੈ ਸਕਦੇ ਹਾਂ ਕਿ ਸਾਕਤ ਦੀ ਨਿਸ਼ਾਨੀ ਬਾਰੇ ਮੈਂ ਸੋਚ ਰਿਹਾ ਸੀ। ਭਾਈ ਕਾਨ ਸਿੰਘ ਜੀ ਲਿਖਦੇ ਨੇ, ਸਾਕਤ ਜੋ ਧਰਮ ਅਤੇ ਅਖਲਾਕ ਤੋਂ ਪਤਿਤ, ਕਰਤਾਰ ਭਾਵ ਰੱਬ ਜੀ ਤੋਂ ਵਿਮੁੱਖ ਅਤੇ ਵਿਕਾਰਾਂ 'ਚ ਖਚਤ, ਉਸਨੂੰ ਸਾਕਤ ਕਹਿੰਦੇ ਨੇ। ਇੱਕ ਜਗ੍ਹਾ ਕਹਿੰਦੇ ਨੇ, ਮੇਰੇ ਮਨ ਨਾਮ ਬਿਨਾਂ ਜੋ ਦੂਜੇ ਲਾਗੇ, ਅਤੇ ਸਾਕਤ ਨਰ ਜੰਮ ਕੁੱਟੀ ਹੈ, ਅਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਪਿੱਟੀ ਹੈ। ਰੋਜ਼ ਸੋਹਲੇ 'ਚ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਅਸੀਂ ਜਾਂ ਸਾਡੇ ਆਸ ਪਾਸ ਜਿਹੜਾ ਮਨੁੱਖ ਆਪਣੀ ਹੋਮੈ ਹੰਕਾਰ ਈਗੋਇਸਟਿਕ ਹੈ ਨਾ, ਸਾਕਤ ਹੈ। ਸਟੇ ਅਵੇ ਫਰੋਮ ਹਿਸ ਦਿਸ ਫਿਲੋਸਫੀ ਕਿ ਦੂਜਿਆਂ ਨੂੰ ਹੰਕਾਰ ਦੇ ਨਾਲ ਨੀਵਾਂ ਕਿਵੇਂ ਪਾਉਣਾ ਹੈ, ਆਪਣੇ ਆਪ ਨੂੰ ਉੱਚਾ ਕਿਵੇਂ ਕਰਨਾ ਹੈ, ਦੂਜਿਆਂ ਨੂੰ ਡੋਮੀਨੇਟ ਕਿਵੇਂ ਕਰਨਾ ਹੈ, ਆਪਣਾ ਸ਼ੋਅ ਆਫ ਕਿਵੇਂ ਕਰਨਾ ਹੈ, ਪੁੱਤਰ ਵਾਲੇ ਬਣ ਕੇ ਦਾਜ ਕਿਵੇਂ ਲੈਣਾ ਹੈ, ਕਿਸੇ ਕਿਸਮ ਦੀ ਹੰਕਾਰ ਦੀ ਬੋਲੀ ਬੋਡੀ ਲੈਂਗੁਏਜ ਵਿੱਚ ਤੁਹਾਡੇ ਆਸ ਪਾਸ ਕੋਈ ਬੋਲਦਾ ਹੈ ਜਾਂ ਭਾਵੇਂ ਅਸੀਂ ਆਪ ਜੇ ਬੋਲਦੇ ਹਾਂ, ਤਾਂ ਇਹ ਸਾਕਤ ਦੀ ਨਿਸ਼ਾਨੀ ਹੈ, ਇਹ ਸਾਕਤ ਦੇ ਸਿਮਟਮਸ। ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਉਹਨਾਂ ਦੇ ਅੰਦਰ ਹੋਮੇ ਦਾ ਕੰਡਾ ਹੁੰਦਾ ਹੈ। ਤਾਂ ਕੀ ਹੁੰਦਾ, ਤਾਂ ਜਿਉਂ ਜਿਉਂ ਚੱਲੇ ਚੁਭੈ, ਜਿਉਂ ਜਿਉਂ ਚੱਲਦੇ ਉਹਨਾਂ ਨੂੰ ਚੁਭਦਾ ਹੈ, ਦੁੱਖ ਪਾਵੇ ਦੁੱਖ ਪਾਉਂਦੇ ਨੇ, ਚਮਕਾਲ ਸਹਿ ਸਿਰ ਡੰਡਾ ਹੈ, ਉਹ ਹਮੇਸ਼ਾ ਇਹ ਹੋਮੇ ਦਾ ਜੰਮ ਜਿਹੜਾ ਉਹਨਾਂ ਨੂੰ ਸਤਾਉਂਦਾ ਰਹਿੰਦਾ ਹੈ। ਹੁਣ ਅਸੀਂ ਚੈੱਕ ਕਰਨਾ ਕਿ ਮੈਨੂੰ ਹੋਮੇ ਦਾ ਕੰਡਾ ਸਤਾਉਂਦਾ ਤਾਂ ਮੈਂ ਸਾਕਤ ਹਾਂ। ਜੋ ਭਲਾਈ ਸੋ ਬੁਰਾ ਮਨ ਹੈ, ਜੋ ਵੀ ਭਲਾ ਕੰਮ ਹੈ ਨਾ ਉਹਨੂੰ ਚੰਗਾ ਨਹੀਂ ਸਮਝਦਾ ਸਾਕਤ। ਜੋ ਭਲਾਈ ਸੋ ਬੁਰਾ ਮਨ ਹੈ, ਸੱਚ ਕਹਿ ਸੋ ਖੁਸ਼ ਮਨ ਹੈ, ਸੱਚ ਤਾਂ ਉਹਨੂੰ ਜ਼ਹਿਰ ਲੱਗਦਾ ਹੈ। ਜਾਣੇ ਨਾਹੀ ਜੀਤ ਅਰ ਹਾਰ, ਇਹ ਵਲੇਵਾਂ ਸਾਕਤ ਸੰਸਾਰ, ਐਸਾ ਉਹਦਾ ਜੀਵਨ ਹੁੰਦਾ ਹੈ। ਸਾਕਤ ਕੀ ਐਸੀ ਰੀਤ ਹੈ, ਜੋ ਕਿਛ ਕਰੇ ਸਗਲ ਵਿਪਰੀਤ। ਸਾਕਤ ਹਮੇਸ਼ਾ ਪੁੱਠਾ ਕੰਮ ਕਰੇਗਾ, ਸੱਚੇ ਸਿੱਧੇ ਮਾਰਗ ਦਾ ਕੰਮ ਨਹੀਂ ਕਰੇਗਾ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ, ਨਿਕੰਮੇ ਕੰਮਾਂ ਵਿੱਚ ਖੱਚਤ ਰਹੇਗਾ ਸਾਕਤ, ਜਿਵੇਂ ਸਾਰੀ ਰਾਤ ਚੂਹਾ ਕਾਗਜ਼ ਕੱਟਦਾ ਰਹਿੰਦਾ ਹੈ ਪਰ ਕਿਸੇ ਕੰਮ ਨਹੀਂ ਆਉਂਦਾ, ਨਾ ਉਹਨਾਂ ਕਾਗਜ਼ਾਂ 'ਤੇ ਲਿਖਦਾ, ਨਾ ਉਹਨਾਂ ਕਾਗਜ਼ਾਂ ਨੂੰ ਪੜ੍ਹਦਾ ਅਤੇ ਨਾ ਪੜ੍ਹਨ ਵਾਲਿਆਂ ਵਾਸਤੇ ਕੁਛ ਛੋੜਦਾ। ਜੈਸੇ ਸਾਰੀ ਰਾਤ ਮੂਸਾ ਟੂਕ ਗਵਾਵਤ। ਮੈਂ ਸੋਚ ਰਿਹਾ ਸੀ ਕਿ ਸਾਕਤ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਚੰਗਾ ਕੰਮ, ਚੈਨ ਦਾ ਕੰਮ, ਬੇਫਿਕਰੀ ਦਾ ਕੰਮ ਸਾਕਤ ਨੂੰ ਮਾਫਕ ਨਹੀਂ ਹੈ। ਅੰਮ੍ਰਿਤ ਕੌੜਾ ਜ਼ਹਿਰੀਲਾ, ਦੁਖੀ ਹੋਣ ਵਾਲਾ, ਟੈਂਸ ਹੋਣ ਵਾਲਾ, ਅਪਸੈਟ ਹੋਣ ਵਾਲਾ ਕੰਮ ਉਹਨੂੰ ਪਸੰਦ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨੋ ਡਿੱਠੀ। ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕਿ ਸਾਕਤ ਦੇ ਇਹ ਤਰੀਕੇ ਨੇ, ਉਹ ਇਹਨਾਂ ਤਰੀਕਿਆਂ ਨਾਲ ਆਪਣਾ ਜੀਵਨ ਬਰਬਾਦ ਕਰਦਾ। ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੁਨਤ ਜਨ ਵਿਛੂ ਰਸਾਨਾ। ਸੱਚ ਦੀ ਸੰਗਤ ਦੀ ਗੱਲ ਹੋਏ ਨਾ ਤਾਂ ਸਾਕਤ ਉੱਥੇ ਜਾਣਾ ਨਹੀਂ ਚਾਹੁੰਦਾ। ਸਾਕਤ ਦੀ ਨਿਸ਼ਾਨੀ ਹੋ ਗਈ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਕਿਉਂ ਉਹ ਕਿਉਂ ਨਹੀਂ ਬਹਿੰਦੇ ਨੇ? ਉੱਥੇ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਕੀਤੀ ਜਾਂਦੀ ਹੈ। ਇਸ ਕਰਕੇ ਕੁੜਿਆਰਾ ਚਿੱਤ ਉਦਾਸ, ਫਿਰ ਉਹ ਵਾਇਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾ ਪਾਸ। ਆਪਣੇ ਬਾਰੇ ਸੋਚੀਏ, ਜੇ ਮੈਂ ਸੱਚ ਸੁਣਨਾ ਨਹੀਂ ਚਾਹੁੰਦਾ, ਜੇ ਮੈਂ ਸੱਚ ਉੱਤੇ ਟੁਰਨਾ ਨਹੀਂ ਚਾਹੁੰਦਾ, ਮੈਂ ਆਪਣੇ ਟੱਬਰ ਨੂੰ ਸਿੱਧੇ ਰਾਹ ਨਹੀਂ ਪਾਉਣਾ ਚਾਹੁੰਦਾ, ਮੈਂ ਸੱਚ ਦੀ ਸੰਗਤ ਜੇ ਨਹੀਂ ਕਰਨਾ ਚਾਹੁੰਦਾ, ਔਰ ਕੁੜਿਆਰਾਂ ਦੇ ਨਾਲ ਜਾ ਕੇ ਬੈਠ ਕੇ ਮੈਂ 6 ਘੰਟੇ ਸ਼ਰਾਬਾਂ, ਪਾਰਟੀਆਂ, ਡਾਂਸ ਵਿੱਚ ਮਸਤ ਰਹਿਣ ਨੂੰ ਤਿਆਰ ਹਾਂ, ਤਾਂ ਅਸੀਂ ਸਾਕਤ ਹਾਂ। ਇਸ ਖਿਆਲ ਤੋਂ ਬਚ ਕੇ ਰਹਿਣਾ, ਦੂਰੋਂ ਜਾਈਏ ਭਾਗ, ਕਾਲਖ ਲੱਗ ਜਾਏਗੀ। ਕਬੀਰ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਨਾ ਹੇਤ, ਇਸ ਨਾਲੋਂ ਚੰਗਾ ਤੂੰ ਸੱਚ ਦੀ ਸੰਗਤ ਕਰਿਆ ਕਰ। ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ, ਸਾਕਤ ਖਿਆਲ ਨਾਲ ਰਹੇਗਾ ਉਹਨਾਂ ਦਾ ਜਿਹੜਾ ਕੰਬਲ ਓੜੇਗਾ ਉਹ ਇੰਨਾ ਕਾਲਖ ਦਾ ਭਰਿਆ ਹੋਇਆ ਕਿ ਧੋ ਕੇ ਉਹ ਚਿੱਟਾ ਨਹੀਂ ਹੋ ਸਕਦਾ। ਇਸ ਕਰਕੇ ਸੱਚ ਦੀ ਸੰਗਤ ਲੱਭਿਆ ਕਰ। ਲੋਕੀ ਤੇ ਆਪਣੇ ਧੀ ਪੁੱਤਰ ਦਾ ਰਿਸ਼ਤਾ ਸ਼ਰਾਬੀਆਂ ਦੇ ਘਰਾਂ ਵਿੱਚ ਦੇ ਦਿੰਦੇ ਨੇ, ਪਤਾ ਨਹੀਂ ਕੀ ਸੋਚ ਕੇ। ਜੂਆ ਖੇਡਣ ਵਾਲਿਆਂ ਦੇ ਘਰਾਂ ਵਿੱਚ ਦੇ ਦਿੰਦੇ ਨੇ, ਜਿਨ੍ਹਾਂ ਦੇ ਘਰਾਂ ਵਿੱਚ ਆਪ ਮਾਂ ਪਿਓ ਦੇ ਤਲਾਕ ਹੁੰਦੇ ਨੇ ਔਰ ਮਾਂ ਪਿਓ ਲੜ ਲੜ ਕੇ ਦੁਨੀਆਂ ਦੇ ਨਾਲ ਲੜ ਲੜ ਕੇ ਘਰ ਬਰਬਾਦ ਕਰ ਰਹੇ ਨੇ, ਲੋਕੀ ਆਪਣੇ ਧੀ ਪੁੱਤਰ ਪੁੱਤਰ ਵੀ ਕਿਸ ਤਰ੍ਹਾਂ ਉੱਥੇ ਰਿਸ਼ਤਾ ਦੇ ਦਿੰਦੇ ਨੇ। ਸੱਚ ਦੀ ਸੰਗਤ ਕਰੋ, ਭਾਵੇਂ ਗਰੀਬ ਇਨਸਾਨ ਹੋਵੇ ਉਹਦੇ ਨਾਲ ਰਿਸ਼ਤਾ ਜੋੜੋ, ਪਰ ਸ਼ਰੀਫ ਹੋਵੇ, ਚੰਗਾ ਹੋਵੇ, ਵਿਜ਼ਡਮ ਵਾਲਾ ਹੋਵੇ, ਗੁਰਮੁਖ ਹੋਵੇ, ਤਾਂ ਦਿਨ ਦਿਨ ਦੂਨਾ ਹੇਤ ਸੁਖੀ ਰਹੇਗੀ ਸਾਡੀ ਧੀ ਭੈਣ। ਪਰ ਸ਼ਰਾਬੀਏ ਦੇ ਘਰ ਔਰ ਪੈਸੇ ਦੇ ਲਾਲਚੀ ਦੇ ਘਰ ਮੈਂ ਕਿਤਨਿਆਂ ਦੀ ਕਾਉਂਸਲਿੰਗ ਕਰਦਾ ਰੋਜ਼ ਰੋਜ਼, ਉਹ ਕੁੜੀਆਂ ਆ ਕੇ ਮੈਨੂੰ ਦੱਸਦੀਆਂ, ਵੀਰ ਜੀ ਮੇਰੇ 20 ਸਾਲ ਹੋ ਗਏ ਨੇ, ਮੇਰਾ ਆਦਮੀ ਸ਼ਰਾਬ ਪੀਂਦਾ, ਮੇਰਾ ਆਦਮੀ ਬਾਹਰ ਜਾਂਦਾ, ਮੇਰਾ ਆਦਮੀ ਮਾੜੇ ਕੰਮ ਕਰਦਾ, ਸ਼ਰਾਬ ਪੀ ਕੇ ਆ ਕੇ ਘਰ ਮੈਨੂੰ ਮਾਰਦਾ ਵੀ ਹੈ, ਮੈਂ ਅੱਜ ਤੱਕ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸਿਆ, ਪਰ ਹੁਣ ਮੈਨੂੰ ਦੱਸਣਾ ਪਿਆ ਕਿਉਂਕਿ ਮੈਨੂੰ ਡਿਪਰੈਸ਼ਨ ਹੋ ਗਿਆ, ਹੁਣ ਮੈਨੂੰ ਦੱਸਣਾ ਪਿਆ ਕਿਉਂਕਿ ਮੈਨੂੰ ਫਿੱਟ ਪੈਣੇ ਸ਼ੁਰੂ ਹੋ ਗਏ, ਵੀਰ ਜੀ ਦੱਸੋ ਹੁਣ ਕੀ ਕਰੀਏ। ਇਹਦਾ ਮਤਲਬ ਮਾਂ ਪਿਓ ਨੇ ਰਿਸ਼ਤਾ ਪੈਸੇ ਵਾਲਾ ਦੇਖ ਕੇ ਦਿੱਤਾ, ਆਈਡੀਅਲ ਵੇਖ ਕੇ ਨਹੀਂ ਦਿੱਤਾ। ਗੁਰੂ ਪਾਤਸ਼ਾਹ ਕਹਿੰਦੇ ਨੇ ਕਬੀਰ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਨਾ ਹੇਤ, ਵੱਧਦਾ ਜਾਏਗਾ ਸੁੱਖ। ਸਾਕਤ ਕਾਰੀ ਕਾਂਬਰੀ, ਕੁਝ ਫਾਇਦਾ ਨਹੀਂ ਹੋਏਗਾ। ਅਮਲ ਅਤੇ ਕਰਮ ਦੱਸਦੇ ਹਨ ਕਿ ਕਿਹੜੀ ਸੰਗਤ ਕੀਤੀ ਸੀ। ਐਕਸ਼ਨ ਸ਼ੋਜ਼। ਮਿੰਦਰਪਾਲ ਜੀ, ਕੈਨ ਯੂ ਰੀਡ ਦਿਸ ਫੋਰ ਮੀ ਪਲੀਜ਼। ਇਹ ਪੜ੍ਹਨਗੇ ਥੋੜ੍ਹਾ ਥੋੜ੍ਹਾ, ਅਸੀਂ ਅੱਗੇ ਵਧਣਾ ਅਤੇ ਸਾਡਾ ਟੋਪਿਕ ਥੋੜ੍ਹਾ ਡੈਪਥ ਵਿੱਚ ਜਾ ਰਿਹਾ ਹੈ, ਸਾਰਾ ਬੇਸਿਕ ਹੀ ਸਿਰਫ ਤੁਹਾਨੂੰ ਰਿਲੇਟ ਕਰਾਉਣ ਦਾ ਮੇਰਾ ਯਤਨ ਹੈ। ਅਮਲ ਅਤੇ ਸਾਡੇ ਕਰਮ ਦੱਸਦੇ ਹਨ ਕਿ ਅਸੀਂ ਕਿਹਦੀ ਸੰਗਤ ਕੀਤੀ ਸੀ। ਇਸ ਕਰਕੇ ਕੋਈ ਮਨੁੱਖ ਕਲੇਮ ਨਹੀਂ ਕਰ ਸਕਦਾ ਕਿ ਮੈਂ ਚੰਗੀ ਸੰਗਤ ਕੀਤੀ ਸੀ, ਅਤੇ ਕਿਸੇ ਉੱਤੇ ਅਸੀਂ ਬਲੇਮ ਨਹੀਂ ਲਾ ਸਕਦੇ ਕਿ ਤੂੰ ਭੈੜੀ ਕੀਤੀ ਸੀ। ਸਿਰਫ ਆਪਣੇ ਬਾਰੇ ਰਿਲੇਟ ਕਰਕੇ ਆਪਣਾ ਐਨਾਲਿਸਿਸ ਕਰਨਾ ਹੈ।
ਜੋ ਮਨੁੱਖ ਸ਼ਰਾਬੀ ਨਾਲ ਬੈਠ ਕੇ ਸ਼ਰਾਬ ਪੀਣ ਲੱਗ ਪੈਂਦਾ ਹੈ ਉਸਦਾ ਕਰਮ ਦਰਸਾਉਂਦਾ ਹੈ ਕਿ ਸੰਗਤ ਦਾ ਅਸਰ ਹੋ ਗਿਆ।
ਜੇਕਰ ਮਨੁੱਖ ਸ਼ਰਾਬ ਪੀਣ ਲੱਗ ਪਿਆ ਹੈ ਇਹਦਾ ਮਤਲਬ ਸ਼ਰਾਬੀਆਂ ਦੀ ਸੰਗਤ ਦਾ ਅਸਰ ਲੈ ਚੁੱਕਾ ਹੈ। ਨੋ ਨੀਡ ਟੂ ਸੇ ਕਿ ਨਹੀਂ ਜੀ ਨਹੀਂ, ਮੈਂ ਤੇ ਸ਼ਰਾਬੀਆਂ ਸਿਰਫ ਜਾਂਦਾ ਹੀ ਹਾਂ, ਪਰ ਇਹ ਵੋਟੀ ਦੱਸੇਗੀ ਕਿ ਉਹ ਛੁੱਪ ਕੇ ਘਰ ਕਿਵੇਂ ਪੀ ਕੇ ਸੌ ਜਾਂਦਾ ਹੈ। ਇਹ ਘਰ ਦੇ ਦੱਸਣਗੇ ਕਿ ਉਹ ਕਿਵੇਂ ਕੋਕਾ ਕੋਲਾ ਛੁਪਾ ਕੇ ਪੀ ਲੈਂਦਾ ਹੈ। ਇਹ ਘਰਦੇ ਹੀ ਦੱਸਣਗੇ ਕਿ ਕਿਵੇਂ ਉਹਨੂੰ ਕਾਰ ਚਲਾਉਂਦਿਆਂ ਕਾਰ ਘਰ ਨਹੀਂ ਪਹੁੰਚਦੀ ਅਤੇ ਨਾਲੇ 'ਚ ਡਿੱਗ ਪੈਂਦੀ ਹੈ, ਇਹ ਘਰ ਵੱਲ ਹੀ ਦੱਸਣਗੇ। ਸੋ ਉਹਦਾ ਐਕਸ਼ਨ ਆਪਣੇ ਆਪ ਵਿੱਚ ਦੱਸੇਗਾ ਕਿ ਇਸਨੇ ਸ਼ਰਾਬੀਆਂ ਦੀ ਸੰਗਤ ਲੈ ਲਈ।
ਜੋ ਮਨੁੱਖ ਤਾਸ਼, ਨਸ਼ਾ, ਭੰਗ, ਚਰਸ, ਗਾਂਜਾ, ਗੁਟਕਾ, ਸਿਗਰਟ, ਬੀਅਰ ਪੀਣ ਵਾਲਿਆਂ ਨਾਲ ਬੈਠ ਕੇ ਉਹਨਾਂ ਦੀ ਸੰਗਤ ਮਨ ਕਰਕੇ ਕਬੂਲਦਾ ਹੈ, ਤਾਂ ਮੰਨਣਾ ਹੀ ਪਵੇਗਾ ਕਿ ਉਸ ਉੱਤੇ ਸੰਗਤ ਦਾ ਅਸਰ ਹੋ ਗਿਆ।
ਸੇਮ,
ਜੋ ਮਨੁੱਖ ਜੂਆ ਜਾਂ ਸੱਟਾ ਖੇਡਣ ਵਾਲਿਆਂ ਨਾਲ ਬੈਠ ਕੇ ਜਾਂ ਕਿਸੇ ਵੀ ਨਾਲ ਬੈਠ ਕੇ ਇਸ ਖੇਡ 'ਚ ਪੈ ਗਿਆ, ਤਾਂ ਮੰਨਣਾ ਹੀ ਪਵੇਗਾ ਕਿ ਉਸ ਉੱਤੇ ਸੰਗਤ ਦਾ ਅਸਰ ਹੋ ਗਿਆ ਹੈ। ਜਿਸ ਮਨੁੱਖ ਨੂੰ ਖਿਡਾਰੀਆਂ ਨੂੰ ਵੇਖ ਕੇ ਜਾਂ ਉਹਨਾਂ ਨਾਲ ਉੱਠਣ ਬੈਠਣ ਨਾਲ ਖੇਡਾਂ ਦਾ ਸ਼ੌਕ ਪੈ ਜਾਏ, ਹਰ ਵਕਤ ਖੇਡਾਂ ਜਾਂ ਖੇਡਾਂ ਦੀਆਂ ਗੱਲਾਂ ਕਰਦਾ ਹੈ, ਤਾਂ ਮੰਨਣਾ ਹੀ ਪਵੇਗਾ ਕਿ ਖੇਡ ਜਾਂ ਖਿਡਾਰੀਆਂ ਦੀ ਸੰਗਤ ਦਾ ਅਸਰ ਹੋ ਗਿਆ ਹੈ।
ਸੋ ਸਿੰਪਲ, ਸਾਡਾ ਬੱਚਾ ਹਰ ਵੇਲੇ ਖੇਡਣਾ ਚਾਹੁੰਦਾ ਹੈ। ਸਾਰੇ ਬੱਚੇ ਜ਼ਿਆਦਾਤਰ ਕ੍ਰਿਕਟ ਦੀ ਗੱਲ ਕਰਦੇ ਨੇ ਜਾਂ ਉਸ ਤਰ੍ਹਾਂ ਹੀ ਅਮੈਰੀਕਾ ਵਿੱਚ ਬੇਸਬਾਲ ਜਾਂ ਬੈਸਕਿਟਬਾਲ ਦੀ ਗੱਲ ਕਰਦੇ ਨੇ, ਤਾਂ ਉਹਨਾਂ ਉੱਤੇ ਸਪੋਰਟਸਮੈਨ ਦਾ ਜਾਂ ਸਪੋਰਟਸ ਦਾ ਅਸਰ ਹੋਇਆ। ਅਸੀਂ ਚੰਗੇ ਮੰਦੇ ਦੀ ਗੱਲ ਨਹੀਂ ਕਰ ਰਹੇ ਹਾਂ, ਲੇਕਿਨ ਇਹਦਾ ਮਤਲਬ ਜੇ ਉਹਨਾਂ ਦੀ ਗੱਲ ਕਰਨ ਲੱਗੇ, ਬੱਚਾ ਉੱਠਦੇ ਬੈਠਦੇ ਹਰ ਵੇਲੇ ਖੇਡਣ ਲੱਗੇ, ਤਾਂ ਐਕਸ਼ਨ ਸ਼ੋਜ਼ ਕੇ ਇਹਦੇ ਉੱਤੇ ਸੰਗਤ ਦਾ ਅਸਰ ਹੋ ਗਿਆ ਹੈ। ਮੈਂ ਤੁਹਾਡੇ ਕੋਲੋਂ ਇਹੀ ਸਾਂਝ ਕਰਕੇ ਇਸ ਗੱਲ ਨੂੰ ਜਸਟੀਫਾਈ ਕਰਵਾ ਰਿਹਾ ਹਾਂ ਕਿ ਐਕਸ਼ਨ ਵਿਲ ਸ਼ੋ ਕਿ ਤੁਹਾਡੇ ਉੱਤੇ ਕਿਹੜੀ ਸੰਗਤ ਦਾ ਕੀ ਅਸਰ ਹੋਇਆ ਹੈ।
ਇੱਕ ਮਨੁੱਖ ਫਿਲਮ ਜਾਂ ਫਿਲਮੀ ਮੈਗਜ਼ੀਨਾਂ ਜਾਂ ਫਿਲਮੀ ਗਾਣੇ ਸੁਣ ਕੇ ਉਹਨਾਂ ਮੁਤਾਬਕ ਅਸ਼ਲੀਲ ਫੈਸ਼ਨ ਕਰਨ ਲੱਗਦਾ ਹੈ, ਜਾਂ ਮੁੰਡਾ ਕੁੜੀ ਦੇ ਚੱਕਰ 'ਚ ਫਸ ਕੇ ਅਖੌਤੀ ਲਵ ਮੈਰਿਜ ਅਤੇ ਕਾਮੀ ਜੀਵਨੀ 'ਚ ਖਚਤ ਹੁੰਦਾ ਹੈ, ਤਾਂ ਮੰਨਣਾ ਹੀ ਪਵੇਗਾ ਕਿ ਉਸ ਮਨੁੱਖ ਨੂੰ ਉਹਨਾਂ ਦਾ ਅਸਰ ਮਨ 'ਤੇ ਕਬੂਲਿਆ ਹੈ।
ਡੈਫੀਨੇਟਲੀ ਸਾਡੇ ਬੱਚੇ ਨੇ ਜਾਂ ਅਸੀਂ ਸਾਰਿਆਂ ਨੇ ਜੋ ਕੁਛ ਫਿਲਮਾਂ ਮੈਗਜ਼ੀਨਾਂ ਤੋਂ ਦੇਖਿਆ, ਜੋ ਕੁਛ ਵੀ ਉੱਥੇ ਦੇਖ ਕੇ ਜੇ ਅਸੀਂ ਉਹਦੀ ਪ੍ਰੈਕਟਿਸ ਕਰਨ ਲੱਗ ਪਏ ਹਾਂ ਉਸ ਭੈੜ ਦੀ, ਤਾਂ ਅਸੀਂ ਉਹ ਬਣ ਜਾਵਾਂਗੇ। ਜੇ ਫਿਲਮਾਂ ਔਰ ਗਾਣਿਆਂ ਤੋਂ ਅਸੀਂ ਕੋਈ ਚੰਗਾ ਗੁਣ ਸਿੱਖ ਲਿਆ, ਤਾਂ ਅਸੀਂ ਉਹ ਵਾਲੇ ਬਣ ਜਾਵਾਂਗੇ। ਨਾਓ ਆਵਰ ਐਕਸ਼ਨ ਵਿਲ ਸ਼ੋ ਸੰਗਤ ਕੀਤੀ ਕਿਹੜੀ ਸੀ। ਇਟ ਡਸ ਨਾਟ ਮੈਟਰ ਵਟ ਯੂ ਵਰ, ਇਟ ਮੈਟਰਸ ਵਟ ਯੂ ਆਰ ਹੈਡਿੰਗ ਫੋਰ। ਅਸੀਂ ਬਣ ਕੀ ਰਹੇ ਹਾਂ ਇਹ ਮੈਟਰ ਕਰਦਾ ਹੈ। ਮੈਂ ਕਹੀ ਜਾਵਾਂ, ਅਸੀਂ ਪਿੰਡੀ 'ਚ ਮੇਰੇ ਨਾਨਕੇ ਦਾਦਕੇ ਰਹਿੰਦੇ ਸਨ, ਅਸੀਂ ਬੜੇ ਅਮੀਰ ਹੁੰਦੇ ਸਾਂ ਉੱਥੇ, ਅਸੀਂ ਬੜੇ ਸੇਠ ਹੁੰਦੇ ਸਾਂ, ਵੀ ਅੱਜ ਤੂੰ ਇੱਥੇ ਕੀ ਹੈ, ਦੈਟ ਮੈਟਰਸ। ਸ਼ਰਾਬੀਆ ਬੜੇ ਆਰਾਮ ਨਾਲ ਮੇਰੇ ਕੋਲ ਬੈਠ ਕੇ ਕਹਿੰਦਾ, ਮੇਰੇ ਪਾਪਾ ਜੀ ਨਾ ਬੜਾ ਪਾਠ ਕਰਦੇ ਹੁੰਦੇ ਸਨ, ਤੂੰ ਕਿਉਂ ਫਿਰ ਸ਼ਰਾਬ ਪੀ ਕੇ ਜੂਆ ਖੇਡਦਾ ਰਹਿੰਦਾ। ਇਹਦਾ ਮਤਲਬ ਤੇਰੇ ਮਨ ਅੰਦਰ ਵੀ ਉਹ ਗੁਣਾਂ ਦੀ ਕੀਮਤ ਹੈ। ਡਿਪੈਂਡ ਕਰਦਾ ਤੂੰ ਪਾਪਾ ਜੀ ਕੋਲ ਬਹਿ ਕੇ ਉਹਨਾਂ ਦੀ ਸੰਗਤ ਕੀਤੀ ਨਹੀਂ ਲਈ।
ਇੱਕ ਮਨੁੱਖ ਗੁਰਦੁਆਰੇ, ਮੰਦਿਰ, ਮਸਜਿਦ ਜਾਂ ਚਰਚ ਵੀ ਜਾਂਦਾ ਹੈ ਅਤੇ ਧਰਮ ਦੇ ਸਾਰੇ ਕਰਮ ਕਾਂਡ ਵੀ ਕਰਦਾ ਹੈ, ਪਰ ਉਸ ਅਨੁਸਾਰ ਅਮਲੀ ਜੀਵਨ ਨਹੀਂ ਬਣਾਉਂਦਾ, ਤਾਂ ਇਹ ਵੀ ਮੰਨਣਾ ਪਵੇਗਾ ਕਿ ਮਨੁੱਖ ਨੇ ਧਾਰਮਿਕਤਾ ਦੀ ਸੰਗਤ ਦਾ ਕੋਈ ਅਸਰ ਨਹੀਂ ਕਬੂਲਿਆ, ਕੇਵਲ ਬਾਹਰੋਂ ਹੀ ਖਾਨਾ ਪੂਰਤੀ ਕੀਤੀ ਸੀ।
ਇਹ ਜਿਤਨੇ ਐਗਜ਼ਾਮਪਲ ਮੈਂ ਤੁਹਾਡੇ ਨਾਲ ਸਾਂਝ ਕੀਤੇ, ਅਨੇਕਾਂ ਐਗਜ਼ਾਮਪਲ ਹੋ ਸਕਦੇ ਨੇ, ਪਰ ਮੈਂ ਇਸ ਪੁਆਇੰਟ ਤੱਕ ਪਹੁੰਚਣਾ ਚਾਹੁੰਦਾ ਸਾਂ ਕਿ ਜੇਕਰ ਮਨੁੱਖ ਗੁਰਦੁਆਰੇ, ਮੰਦਿਰ, ਮਸਜਿਦ ਵੀ ਗਿਆ, ਘਰ ਪਾਠ ਕੀਤਾ ਜਾਂ ਉੱਥੇ ਜਾ ਕੇ ਪਾਠ ਕੀਰਤਨ ਸੁਣ ਕੇ ਲੰਗਰ ਪ੍ਰਸ਼ਾਦ ਕਰਾ ਕੇ ਸਭ ਕੁਛ ਵੀ ਜੇ ਕੀਤਾ, ਅਤੇ ਜੇ ਫਿਰ ਵੀ ਵੈਸਾ ਅਮਲੀ ਜੀਵਨ ਵਾਲਾ ਨਹੀਂ ਬਣਿਆ ਜੋ ਕਿਰਦਾਰ ਸਾਨੂੰ ਆਈਡੀਅਲ ਬਣਨਾ ਚਾਹੀਦਾ, ਤਾਂ ਇਹਦਾ ਮਤਲਬ ਉਸਨੇ ਕਰਮ ਕਾਂਡ ਕੀਤੇ ਸਨ ਪਰ ਸੱਚ ਦੀ ਸੰਗਤ ਉਸਦੇ ਮਨ ਨੇ ਨਹੀਂ ਕਬੂਲੀ। ਇਸ ਕਰਕੇ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਵਾਲਾ ਫੰਡਾਮੈਂਟਲ ਉਸਨੇ ਵਾਪਰਨ ਹੀ ਨਹੀਂ ਦਿੱਤਾ। ਸੱਚ ਦੀ ਸੰਗਤ ਦੇ ਨੇੜੇ ਵੀ ਗਿਆ, ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸਿਆ ਜੋ ਚੰਦਨ ਪਾਸ, ਜੋ ਚੰਦਨ ਦੇ ਨੇੜੇ ਰਹਿੰਦੇ ਨੇ ਉਹ ਚੰਦਨ ਬਣ ਜਾਂਦੇ ਨੇ, ਪਰ ਇਹ ਨਹੀਂ ਬਣਿਆ। ਜ਼ਰੂਰ ਕੋਈ ਕਾਰਨ ਹੈ ਕਿ ਮੰਦਿਰ, ਮਸਜਿਦ, ਗੁਰਦੁਆਰੇ ਜਾ ਕੇ ਪਾਠ ਕਰਕੇ ਸਭ ਕੁਛ ਕਰਕੇ ਨਹੀਂ ਬਣਿਆ, ਤਾਂ ਲੱਗਦਾ ਹੈ ਇਹ ਕਬੀਰ ਬਾਂਸ ਬਡਾਈ ਬੂਢਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਰਹਿੰਦਾ ਚੰਦਨ ਦੇ ਨੇੜੇ, ਚਿੱਚੜ ਰਹਿੰਦਾ ਦੁੱਧ ਦੇ ਥਣਾਂ ਦੇ ਨੇੜੇ, ਪਰ ਖੂਨ ਚੂਸਦਾ ਹੈ। ਬਿਲਕੁਲ ਕਮਲ ਦੇ ਫੁੱਲ ਦੇ ਨੇੜੇ ਥੱਲੇ ਡੱਡੂ ਰਹਿੰਦਾ ਦਾਦਰ, ਪਰ ਉੱਥੋਂ ਵੀ ਖੁਸ਼ਬੂ ਨਹੀਂ ਲੈਂਦਾ, ਕਮਲ ਫੁੱਲ ਦੀ ਜਾਲਾ ਖਾ ਕੇ ਚਲਾ ਜਾਂਦਾ ਹੈ। ਦਾਦਰ ਤੂੰ ਕਦੇ ਨਾ ਜਾਣਸ ਰੇ, ਪਖਸ ਸਿਪਾਲ ਬਸਸ ਨਿਰਮਲ ਜਲ, ਤੂੰ ਅੰਮ੍ਰਿਤ ਨਾ ਲਖਸ ਰੇ। ਦਾਦਰ ਡੱਡੂ ਆਉਂਦਾ ਕਮਲ ਦੇ ਥੱਲੇ ਆਉਂਦਾ, ਕਮਲ ਕੋਲੋਂ ਖੁਸ਼ਬੂ ਨਹੀਂ ਲੈਂਦਾ, ਚਿੱਕੜ 'ਚੋਂ ਜਾਲਾ ਖਾ ਕੇ ਚਲਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਸਾਰੇ ਚੰਗੇ ਮਾਂ ਪਿਓ, ਚੰਗੇ ਧਰਮ, ਚੰਗੇ ਪਾਠ, ਧਰਮ ਗ੍ਰੰਥ, ਚੰਗੀ ਸੰਗਤ ਦੇ ਕੋਲ ਬਾਂਸ ਵਾਂਗੂ ਰਹਿ ਕੇ ਆ ਜਾਂਦੇ ਹਾਂ, ਸੱਚ ਦਾ ਅੰਮ੍ਰਿਤ ਨਹੀਂ ਲੈਂਦੇ ਹਾਂ। ਮਤਲਬ ਇਹ ਹੋਇਆ ਕਿ ਜੋ ਸੰਗਤ ਕੀਤੀ ਸੀ, ਸੰਗਤ ਦਾ ਅਸਰ ਸਾਨੂੰ ਦੱਸੇਗਾ। ਸੰਗਤ ਦਾ ਅਸਰ ਸਾਡੇ 'ਤੇ ਬਹੁਤ ਹੁੰਦਾ ਹੈ। ਚੰਗੀ ਸੰਗਤ ਦਾ ਮਨੁੱਖ ਦਾ ਚੰਗਾ ਜੀਵਨ ਬਣੇਗਾ। ਸਾਈਨ ਆਫ ਚੰਗੀ ਸੰਗਤ ਹੈ ਕਿ ਮਨੁੱਖ ਜੀਵਨ ਉੱਚਾ ਹੋਵੇਗਾ, ਐਲੀਵੇਟਿਡ, ਉਸਾਰੂ ਕੰਮਾਂ 'ਚ ਵਿਅਸਤ। ਮੰਦੀ ਸੰਗਤ ਵਾਲੇ ਦੀ ਨਿਸ਼ਾਨੀ ਹੋਏਗੀ, ਉਹਦੇ ਸਿਮਟਮਸ ਹੋਣਗੇ, ਮਨੁੱਖ ਦਾ ਜੀਵਨ ਮੰਦਾ ਬਣੇਗਾ। ਸਿਮਟਮਸ ਹੋਣਗੇ ਕੁਸੰਗਤ ਦੇ ਕਿ ਜੀਵਨ ਗਿਰਾਵਟ ਵਾਲਾ ਬਣੇਗਾ, ਮਨੁੱਖ ਸੈਲਫਿਸ਼ ਹੋ ਜਾਏਗਾ। ਇਹ ਕੁਸੰਗਤ ਕੀਤੀ ਦਾ ਸਭ ਤੋਂ ਵੱਡਾ ਸਿਮਟਮ ਹੈ। ਮਨੁੱਖ ਨਾ ਆਪਣੇ ਜੋਗਾ, ਨਾ ਹੋਰਾਂ ਜੋਗਾ, ਟੋਟਲ ਸੈਲਫਿਸ਼। ਉਹ ਸਭ ਕੁਝ ਸਾਰੇ ਗਲਤ ਕੰਮ ਕਰਦਾ ਸੈਲਫਿਸ਼ ਮਨੁੱਖ। ਸੋ ਕੁਸੰਗਤ ਟੋਪਿਕ ਨੂੰ ਅਸੀਂ ਹੋਰ ਡਿਟੇਲ ਸਮਝਾਂਗੇ। ਖਾਸ ਤੌਰ 'ਤੇ ਮੈਂ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ 'ਤੇ ਜ਼ਿਆਦਾ ਫੋਕਸ ਕੀਤਾ ਹੈ, ਅਤੇ ਮੈਂ ਤੁਹਾਡੇ ਨਾਲ ਸਾਥ ਤਾਂ ਕਰ ਰਿਹਾ ਕਿ ਤੁਹਾਡੇ 'ਚੋਂ ਕਈ ਮਾਪੇ ਨੇ, ਕਈ ਦਾਦਾ ਦਾਦੀ ਨੇ। ਅੱਜ ਆਪਣੀ ਸੰਗਤ ਠੀਕ ਕੀਤੀ ਜਾ ਸਕਦੀ ਹੈ, ਬੱਚਿਆਂ ਨੂੰ ਠੀਕ ਕੀਤਾ ਜਾ ਸਕਦਾ, ਕਿਉਂਕਿ ਸੱਚ ਦੀ ਆਂਦੀ ਦੇ ਗਿਆਨ ਦੇ ਨਾਲ ਸਭ ਕੁਛ ਠੀਕ ਹੋ ਸਕਦਾ। ਜੀਨਸ ਦੀ ਥਿਓਰੀ ਨੂੰ ਵੀ ਜੇ ਕੋਈ ਸ਼ੈਤਾਨੀਅਤ ਪਿੱਛੋਂ ਆਈ ਹੈ ਤਾਂ ਉਸਨੂੰ ਵੀ ਡਿਲੀਟ ਕਰਕੇ ਬਿਲਕੁਲ ਵਾਸ਼ ਆਊਟ ਕੀਤਾ ਜਾ ਸਕਦਾ। ਇਸ ਕਰਕੇ ਇਸ ਟੋਪਿਕ ਨੂੰ ਹੋਰ ਸਮਝਾਂਗੇ।